ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜਾ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਹਾਂ ਪ੍ਰਭ ਤੋਂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰ ਮੰਤਰ ਦਰੜਾਇਆ
ਆਹ
ਜਿਨ ਮਨ ਹੋਰ ਮੁਖ ਹੋਰ ਸੇ ਕੰਡ ਕੱਚੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਪੋਏ ਪਾਰ ਥੀ ਪਰਮ ਸਤਿਕਾਰ ਸਨਮਾਨ ਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਰਸਨਾ ਪਵਿੱਤਰ ਕਰੋ ਕੋਈ ਰਸਨਾ ਵਾਂਝੀ ਨਾ ਰਵੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੰਮ੍ਰਿਤ ਦਾ ਮੇਘ ਵਰਸ ਰਿਹਾ ਸੀ ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸਿਰਸ਼ਾਰ ਹੋ ਰਹੀਆਂ ਸਨ ਆਉਣ ਵਾਲੇ ਸਮੇਂ ਨੂੰ ਸਫਲਾ ਬਣਾਉਣ ਵਾਸਤੇ ਪੂਰਨ ਇਕਾਗਰਤਾ ਦੀ ਲੋੜ ਹੈ ਜਿਨ੍ਹਾਂ ਬੀਬੀਆਂ ਭੈਣਾਂ ਕੋਲ ਛੋਟੇ ਬੱਚੇ ਨੇ ਉਹਨਾਂ 'ਤੇ ਕੰਟਰੋਲ ਕਰੋ ਸਾਰੇ ਹੀ ਸੇਵਾਦਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੇ ਮੱਥਾ ਟੇਕ ਲਿਆ ਠੀਕ ਹੈ ਹੁਣ ਜਿਹੜੀ ਸੰਗਤ ਆਏਗੀ ਆਉਣ ਵਾਲੀ ਸੰਗਤ ਨੂੰ ਪਿੱਛੇ ਹੀ ਬਿਠਾ ਦੇਣਾ ਅੱਗੇ ਤੱਕ ਕੋਈ ਮੱਥਾ ਟੇਕਣ ਵਾਸਤੇ ਨਾ ਆਵੇ ਆਉਣ ਵਾਲੀ ਸੰਗਤ ਨੂੰ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਭਾਈਆਂ ਨੂੰ ਭਾਈਆਂ ਵਾਲੇ ਪਾਸੇ ਪਿੱਛੇ ਹੀ ਬਿਠਾਈ ਜਾਣਾ ਅੱਗੇ ਤੱਕ ਮੱਥਾ ਟੇਕਣ ਨਾ ਆਵੇ ਸੰਗਤ ਇਹ ਪਹਿਰੇਦਾਰ ਜ਼ਰਾ ਧਿਆਨ ਦੇਣ ਸੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੋਹ ਨਗਰ ਨਿਵਾਸੀਆਂ ਨੂੰ ਉਹਨਾਂ ਦੇ ਉੱਦਮ ਉਹਨਾਂ ਦੀ ਭਾਵਨਾ ਦਾ ਸਦਕਾ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਵਿੱਚੋਂ ਤਿੰਨ ਦੀਵਾਨਾਂ ਦੀ ਪ੍ਰਾਪਤੀ ਹੋਈ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਔਰ ਅੱਜ ਦੂਸਰਾ ਦੀਵਾਨ ਹੈ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਹੈ ਕੱਲ੍ਹ ਵੀ ਬਾਬਾ ਜੀ ਪਾਸੋਂ ਆਪ ਜੀਆਂ ਨੇ ਆਨੰਦ ਮਾਣਿਆ ਮੇਰੇ ਸਾਹਿਬ ਦੀ ਗੱਲ ਸੁਣਾਵੇ कोई सुनावे। सो सत संगत आप जी ने कल भी आनंद माने, अज भी काफी समय तो आओ रेंदे समय नूं सफला बनाइए, एकाग्रता बख्शो, किसी पास्यों किसी प्रकार की आवाज ना आवे। संसार विच अपना सारयां दा जन्म होया, इसे संसार विच संत बाबा ईश्वर सिंह वर्गे महापुरख आए, इस मात लोक विच संत बाबा अतर सिंह महाराज मस्तवाणा साहब वाले महापुरख आए, इसे मात लोक विच बाबा आनंद सिंह नानक सर कलेरां वाले आए। हुण कईयां ने अपने बच्चियां दे नाम ईश्वर सिंह रखे हन, सिर्फ यही है शायद उन्हां तक कोई पहुँच जावे, पर बड़ा मुश्किल है। अतर सिंह भी नाम कईयां ने अपने बच्चियां दे रखे ने, नंद सिंह भी नाम अपने बच्चियां दे रखे ने, और उन्हां महापुरखां दीयां कमाईयां और घालणा जो है उन्हां दा सानी कोई नहीं, वो अपनी मिसाल आप हन। सो इसे धरती दे उत्ते भगवान राम जी आए, इसे धरती दे उत्ते रावण भी आया, इस धरती दे उत्ते भगवान कृष्ण भी आए, और इस धरती दे उत्ते कंस भी आया, इस धरती दे उत्ते गुरु गोबिंद सिंह भी आए, और इसे धरती दे उत्ते औरंगजेब बादशाह वर्गा निर्दयी वो भी आए। हुण आए सारे संसार विच हन, शरीर राम जी का भी ओहो जिहा सी, शरीर रावण का भी ओहो जिहा सी, शरीर भगवान कृष्ण का भी ओहो जिहा सी, शरीर कंस का भी ओहो जिहा सी, शरीर गुरु गोबिंद सिंह महाराज का भी ओहो जिहा सी, और औरंगजेब बादशाह का भी भाव पंजां तत्तां का शरीर बनिया, रंग विच महांदरे विच नुहार विच फर्क पैंदा, बाकी पंजां तत्तां का शरीर है हर एक बंदे दा, मिट्टी अग हवा पानी अते आकाश, पंजां तत्तां का शरीर है, किसी नूं छे तत्त नहीं लगे, किसी नूं घट नहीं लगे, पंजां तत्तां तों इह शरीर बनिया। सो सत संगत गुरु नानक साहिब भी आए, बाबर भी आए, समय समय सिर वड़े वड़े राजे महाराजे पैदा होए, निक्की और बदी ये सदा तो चल रही आईया ने, और इसे तरह संसार चलता रहा, जिथे निक्की है उत्थे बदी भी है, जिथे चंगियाई है उत्थे बुरियाई भी है, जिथे साधु हन उत्थे निंदक भी हैं। सो सत संगत इस संसार का सुभा है, भावें गुरु नानक साहब की महान घालना सी, गुरु नानक साहब ने दिन रात एक कीती है संसार के भले दे वास्ते, पर लोगों ने उन्होंने भी नहीं बख्शिया। और रस्ते दे विच एक दिन मैं ट्रेन में आ रहा सी कलकत्ते तो, कुछ दिन पहलों की गल है, मेरे नाल ते नहीं सिंघा नाल एक उत्थे पंडित सी कोई कथावाच, वो विचार करते सी आ ध्यान दियो भाई बीबीओ भैनों बच्चों ते कंट्रोल रखो, ध्यान दियो जरा, वो सिंघा नाल विचार करते सी, कहिंदे गुरु गोबिंद सिंह महाराज ने जो किया वो अपने वास्ते किया, जिन्नियां जंगा जिन्ने युद्ध होए वो सब अपने वास्ते निजी स्वार्थ वास्ते सन। हुण एक पंडित ये गल कह रहा है, और कल्ला पंडित ही नहीं, विद्वान विद्वान ही नहीं, लोकां नूं सिक्ख्या देण वाला एक कथावाचक, जिहदे गलां विच हार पैंदे ने, जिन्हों मत्थे भी टिकदे ने, जिन्हों लोग सत्कार नाल स्वामी जी जां गुरु जी कह के पुकार दिंदे, ਉਹ ਕਹਿ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਕੀਤਾ ਉਹ ਨਿੱਜੀ ਸਵਾਰਥ ਵਾਸਤੇ ਕੀਤਾ। ਹੁਣ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਵੱਲ ਤੋਰਿਆ ਸੀ, ਉਸ ਸਮੇਂ ਸਤਿਗੁਰਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਸੀ। ਹਿੰਦੂ ਕਹਿੰਦੇ ਸੀ ਮਹਾਰਾਜ ਸਾਡਾ ਤਿਲਕ ਜੰਜੂ ਬਚੇਗਾ ਹੀ ਤਾਂ ਜੇ ਸ਼ਹੀਦੀ ਦਿਓਗੇ, ਤੇ ਮਹਾਰਾਜ ਤਿਆਰ ਹੋ ਗਏ। ਪੌਣੇ 9 ਸਾਲ ਦੀ ਉਮਰ ਔਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਖਿਆ ਪਿਤਾ ਜੀ ਜਾਓ ਹਿੰਦੂਆਂ ਦਾ ਧਰਮ ਬਚਾ ਦਿਓ। ਅੱਗੋਂ ਆਖਿਆ ਐ ਲਾਲ ਜੇ ਮੈਂ ਚਲਿਆ ਗਿਆ ਤੇ ਤੂੰ ਅਨਾਥ ਹੋ ਜਾਵੇਂਗਾ, ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਵੇਗਾ। ਜਿਹਦਾ ਪਿਤਾ ਦੁਨੀਆਂ ਵਿੱਚੋਂ ਚਲਿਆ ਜਾਵੇ ਜਾਂ ਜਿਹਦੀ ਮਾਂ ਦੁਨੀਆਂ ਵਿੱਚੋਂ ਚਲੀ ਜਾਵੇ ਲੋਕ ਅਨਾਥ ਕਹਿੰਦੇ ਨੇ, ਇੱਥੋਂ ਤੱਕ ਕਿ ਉਹਨਾਂ ਬੱਚਿਆਂ ਦਾ ਭਾਰ ਗਲੀਆਂ ਦੇ ਕੱਖਾਂ ਤੋਂ ਵੀ ਹੌਲਾ ਹੋ ਜਾਂਦਾ, ਐਸਾ ਹੁੰਦਾ। ਉਹ ਤੇਰੇ ਪਿਤਾ ਤੋਂ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ। ਐ ਪਿਤਾ ਜੀ ਮੈਂ ਅਨਾਥ ਹੋ ਜਾਵਾਂਗਾ। ਹਾਂ ਬੇਟਾ ਅਨਾਥ ਹੋ ਜਾਏਗਾ, ਕੋਈ ਬੱਚਾ ਇਹ ਨਹੀਂ ਚਾਹੁੰਦਾ ਮੇਰੀ ਮਾਂ ਵਿਧਵਾ ਹੋ ਜਾਵੇ, ਤੇਰੀ ਮਾਂ ਵੀ ਵਿਧਵਾ ਹੋ ਜਾਏਗੀ। ਕੀ ਆਖਿਆ ਸਤਿਗੁਰੂ, ਐ ਗੁਰੂ ਪਿਤਾ ਜੀਓ ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ ਫਿਰ ਮੈਨੂੰ ਅਨਾਥ ਹੋ ਜਾਣ ਦਿਓ। ਜੇ ਲੱਖਾਂ ਲੱਖਾਂ ਬੀਬੀਆਂ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਬੀਬੀਆਂ ਵਿਧਵਾ ਹੋਣੋਂ ਬਚਦੀਆਂ ਨੇ ਹਿੰਦੂਆਂ ਦੀਆਂ ਬੀਬੀਆਂ, ਤੇ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦੇ। ਵੇਖੋ ਤੇ ਸਹੀ ਮਹਾਰਾਜ ਦੀ ਸੋਚ ਕਿੱਥੇ ਖੜੀ, ਪਰ ਅੱਜ ਕੱਲ੍ਹ ਦੇ ਲੋਕਾਂ ਦੀ ਸੋਚ ਕਿੱਥੇ ਖੜੀ। ਮਹਾਰਾਜ ਕੀ ਕਹਿੰਦੇ ਨੇ, ਹਿੰਦੂ ਇਹ ਸਾਡੇ ਭਾਈ ਹੈ, ਧਿਆਨ ਦੇਣਾ ਇਹਦਾ ਮਤਲਬ ਕੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂਆਂ ਦੇ ਹਮਾਇਤੀ ਨੇ, ਮੁਸਲਮਾਨਾਂ ਦੇ ਵੈਰੀ ਨੇ? ਬਿਲਕੁਲ ਨਹੀਂ। ਜੇ ਉਸ ਸਮੇਂ ਵਿੱਚ ਜ਼ਾਲਮ ਹਿੰਦੂ ਹੁੰਦਾ ਤੇ ਸਾਧ ਸੰਗਤ ਇੱਕ ਮਜ਼ਲੂਮ ਇੱਕ ਸਾਧ ਸੰਗਤ ਉਸ ਸਮੇਂ ਵਿੱਚ ਜੇ ਮੁਸਲਮਾਨਾਂ ਉੱਤੇ ਭੀੜ ਬਣਦੀ ਤੇ ਸਤਿਗੁਰਾਂ ਨੇ ਮੁਸਲਮਾਨਾਂ ਵਾਸਤੇ ਇਸਲਾਮ ਵਾਸਤੇ ਵੀ ਕੁਰਬਾਨੀ ਦੇ ਦੇਣੀ ਸੀ। ਸਤਿਗੁਰੂ ਗਰੀਬਾਂ ਦੇ ਹਮ ਹੀ ਸਨ, ਸਤਿਗੁਰੂ ਮਜ਼ਲੂਮਾਂ ਦੇ ਹਮ ਹੀ ਸਨ। ਸਾਧ ਸੰਗਤ ਮਹਾਰਾਜ ਦਾ ਵੈਰ ਹਿੰਦੂ ਜਾਂ ਮੁਸਲਮਾਨ ਨਹੀਂ, ਮਹਾਰਾਜ ਦਾ ਵੈਰ ਜ਼ੁਲਮ ਔਰ ਜ਼ਾਲਮ ਦੇ ਨਾਲ ਹੈ। ਸੋ ਮਹਾਰਾਜ ਨੇ ਕੀ ਆਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਚਾਰਧਾਰਾ ਕੀ ਸੀ? ਐ ਪਿਤਾ ਜੀ ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਹੋਵੇ ਨਾ ਅਨਾਥ ਜਗ ਤੇ, ਸਾਰੇ ਜਿੰਦਾ ਨਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਹਿਣਾ ਸੀ, ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਕਿਸੇ ਦਾ ਬੱਚਾ ਅਨਾਥ ਨਾ ਹੋਵੇ। ਪਿਤਾ ਜੀ, ਮੈਂ ਅਨਾਥ ਹੋਣ ਵਾਸਤੇ ਤਿਆਰ ਹਾਂ। ਮਾਤਾ ਗੁਜਰੀ ਨੂੰ ਪੁੱਛਿਆ, ਕਹਿੰਦੀ ਮੈਂ ਵਿਧਵਾ ਹੋਣ ਵਾਸਤੇ
ਤਿਆਰ ਹਾਂ।
ਤਿਆਰ ਹਾਂ, ਐਵੇਂ ਪੂਜਦੀ ਹੈ ਦੁਨੀਆ ਸਾਰੀ। ਆ ਥਾਂ ਥਾਂ ਤੇ ਮਾਤਾ ਗੁਜਰੀ ਗਰਲਜ ਕਾਲਜ ਬਣਿਆ, ਮਾਤਾ ਗੁਜਰੀ ਟਰੱਸਟ ਬਣਿਆ। ਮਾਤਾ ਗੁਜਰੀ ਦੇ ਨਾਮ ਤੇ ਅੱਜ ਸਾਧ ਸੰਗਤ ਕਿੱਡੇ ਕਿੱਡੇ ਸਕੂਲ ਚੱਲ ਰਹੇ ਨੇ, ਕਿੰਨੇ ਕਿੰਨੇ ਕਾਲਜ ਚੱਲ ਰਹੇ ਨੇ, ਕਿੰਨੀਆਂ ਕਿੰਨੀਆਂ ਸੰਸਥਾਵਾਂ ਚੱਲ ਰਹੀਆਂ ਨੇ। ਮਾਤਾ ਗੁਜਰੀ ਸਾਧ ਸੰਗਤ ਜੋ ਆਈ ਉਹ ਚੱਲ ਗੁਜਰੀ, ਜੋ ਆਇਆ ਸਮਾਂ ਉਹ ਚੱਲ ਲਿਆ, ਬਰਦਾਸ਼ਤ ਕਰ ਲਿਆ। ਪੌਣੇ 9 ਸਾਲ ਦੀ ਉਮਰ ਗੋਬਿੰਦ ਰਾਏ ਜੀ ਦੀ ਤੇ ਅਨਾਥ ਹੋਣ ਨੂੰ ਤਿਆਰ ਨੇ। ਪਰ ਅੱਜ ਦਾ ਇੱਕ ਭਰਾ ਸਾਡਾ ਹਿੰਦੂ, ਉਹ ਕੀ ਕਹਿੰਦਾ ਹੈ? ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਉੱਤੇ ਨਿੱਜੀ ਸਵਾਰਥ ਵਾਸਤੇ ਜੰਗਾਂ ਕੀਤੀਆਂ। ਪਰ ਨਹੀਂ ਭਾਈ, ਜੇ ਇਤਿਹਾਸ ਵਿਚਾਰੋਗੇ ਉਹ ਸਮੇਂ ਵਿੱਚ ਸਤਿਗੁਰੂ ਇਹ ਮਹਾਨ ਕੁਰਬਾਨੀ ਜੇ ਕੀਤੀ ਤੇ ਇੱਕ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ। ਜੇ ਮਹਾਰਾਜ ਉਸ ਸਮੇਂ ਵਿੱਚ ਆਪਣੇ ਪਿਤਾ ਨੂੰ ਦਿੱਲੀ ਵੱਲ ਨਾ ਤੋਰਦੇ, ਖਿਮਾ ਕਰਨਾ ਅੱਜ ਮੰਦਰਾਂ ਦੇ ਵਿੱਚ ਟੱਲ ਨਹੀਂ ਸੀ ਖੜਕਣੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੰਦਰਾਂ 'ਚ ਟੱਲ ਨਹੀਂ ਸੀ ਖੜਕਣੇ, ਇਹ ਸਤਿਗੁਰਾਂ ਦੀ ਮਹਾਨ ਕੁਰਬਾਨੀ ਹੈ। ਪਰ ਲੋਕਾਂ ਦਾ ਖਿਆਲ ਕੀ ਕਹਿੰਦੇ? ਲਓ ਜੀ, ਨਿੱਜੀ ਸਵਾਰਥ ਹੈ। ਭਾਵ ਮੇਰੇ ਕਹਿਣ ਦਾ ਸਿਰਫ ਇੰਨਾ ਹੀ ਹੈ ਕਿ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਨਹੀਂ ਬਖਸ਼ੀ, ਜਿਨ੍ਹਾਂ ਦੀਆਂ ਇੰਨੀਆਂ ਕੁਰਬਾਨੀਆਂ ਜਿਹੜੀਆਂ ਕਿ ਆਪਾਂ ਲੋਕ ਗਿਣ ਨਹੀਂ ਸਕਦੇ, ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਤੱਕ ਲੋਕ ਉਂਗਲਾਂ ਉਠਾਉਂਦੇ ਹਨ, ਬੜਾ ਕੁਝ ਬੋਲਦੇ ਨੇ ਕਈ ਕਈ ਤਰ੍ਹਾਂ ਦੇ। ਹੁਣ ਆਪਣੇ ਪੰਜਾਬ ਦੇ ਵਿੱਚ ਹੀ ਨੇ ਨਾਮ ਅਗਰ ਸਿੰਘ ਲੱਗਿਆ, ਉਹ ਕਹਿੰਦੇ ਅਸੀਂ ਕਾਮਰੇਡ ਹਾਂ ਜੀ, ਅਸੀਂ ਮੰਨਦੇ ਨਹੀਂ ਰੱਬ ਨੂੰ, ਅਸੀਂ ਗੁਰੂ ਨੂੰ ਮੰਨਦੇ, ਅਸੀਂ ਨਹੀਂ ਮੰਨਦੇ ਰੱਬ ਨੂੰ। ਐਸੇ ਬੰਦੇ ਬਹੁਤ ਨੇ ਸੰਸਾਰ ਵਿੱਚ। ਚਲੋ, ਆਪੋ ਆਪਣੀ ਮਤ ਹੈ, ਬਾਕੀ ਸਤਿਗੁਰੂ ਬਖਸ਼ਿਸ਼ ਕਰਨ ਤੇ ਤਾਂ ਹੀ ਪਛਾਣਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਛਾਣਨਾ, ਖਿਮਾ ਕਰਨਾ, ਸਾਧੂ ਸੰਤ ਮਹਾਤਮਾ ਮਹਾਂਪੁਰਖ ਜੇ ਨਹੀਂ ਵੀ ਪਛਾਣੇ ਜਾਣਗੇ ਕੋਈ ਗੱਲ ਨਹੀਂ, ਪਰ ਇੱਕੋ ਹੀ ਬੇਨਤੀ ਹੈ, ਅਸੀਂ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਛਾਣ ਲਈਏ। ਬਸ ਇਸੇ ਵਾਸਤੇ ਸਮਾਗਮ ਨੇ, ਏਡੇ ਏਡੇ ਉਪਰਾਲੇ, ਇੰਨਾ ਕੁਝ ਕਾਹਦੇ ਵਾਸਤੇ, ਇੰਨਾ ਪ੍ਰਬੰਧ ਕੀਤਾ। ਪ੍ਰਬੰਧਕਾਂ ਨੇ ਬੜੇ ਚਿਰ ਦੇ ਮਗਰ ਮਗਰ ਫਿਰਦੇ ਨੇ, ਦੀਵਾਨ ਮਿਲ ਗਏ, ਉਪਰਾਲੇ ਹੋਏ, ਅਗਰਾਹੀਆਂ ਕੀਤੀਆਂ ਪਿੰਡਾਂ ਦੇ ਵਿੱਚੋਂ, ਕਿੰਨੀਆਂ ਕਿੰਨੀਆਂ ਟਰਾਲੀਆਂ ਭਰ ਕੇ ਆਈਆਂ, ਇਹ ਕਾਹਦੇ ਵਾਸਤੇ ਹੈ? ਸਿਰਫ ਇਹਦਾ ਕਾਰਨ ਇੰਨਾ ਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਛਾਣੀਏ।
ਸਤਿ ਸ੍ਰੀ ਅਕਾਲ।
ਹੁਣ ਧਿਆਨ ਦਿਆ ਜੇ, ਪਛਾਣ ਕੀ ਹੈ? ਜਿਨ੍ਹਾਂ ਨੇ ਪਛਾਣਿਆ ਉਹਨਾਂ ਨੇ ਗੁਰੂ ਨਾਨਕ ਨੂੰ ਪ੍ਰਤੱਖ ਜਾਣਿਆ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਪ੍ਰਤੱਖ ਜਾਣਿਆ। ਜਿਨ੍ਹਾਂ ਨੇ ਨਹੀਂ ਪਛਾਣਿਆ ਉਹਨਾਂ ਨੇ ਸਾਰੀ ਜ਼ਿੰਦਗੀ ਵਿੱਚ ਰੁਮਾਲੇ ਹੀ ਤੱਕੇ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਚੌਰ ਵੇਖਿਆ, ਸਾਰੀ ਜ਼ਿੰਦਗੀ ਵਿੱਚ ਰੁਮਾਲੇ ਵੇਖੇ, ਸਾਰੀ ਜ਼ਿੰਦਗੀ ਵਿੱਚ ਮੰਜੀ ਸਾਹਿਬ ਵੇਖਿਆ, ਸਾਰੀ ਜ਼ਿੰਦਗੀ ਵਿੱਚ ਕਾਗਜ਼ ਵੇਖਿਆ, ਸਾਰੀ ਜ਼ਿੰਦਗੀ ਵਿੱਚ ਅੱਖਰ ਵੇਖੇ, ਪਰ ਵਿਰਲੇ ਵਿਰਲੇ ਨੇ ਜਿਨ੍ਹਾਂ ਨੇ ਗੁਰੂ ਵੀ ਵੇਖਿਆ। ਖਿਮਾ ਕਰਨਾ, ਸਾਡੇ ਵਿੱਚੋਂ ਕੋਈ ਵਿਰਲਾ ਅਭਿਆਸੀ ਗੁਰਸਿੱਖ ਹੋਏਗਾ ਜਿਹਨੇ ਗੁਰੂ ਕਰਕੇ ਜਾਣਿਆ ਹੋਵੇ, ਜਿਹਨੇ ਪ੍ਰਤੱਖ ਜਾਣਿਆ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੁਰੂ ਨਾਨਕ ਹਨ। ਮੰਜੀ ਸਾਹਿਬ ਦੇ ਉੱਤੇ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਬੈਠੀਆਂ। ਇਹ ਭਾਵਨਾ ਨਹੀਂ, ਘਾਟ ਸਾਡੇ ਵਿੱਚ ਹੈ। ਅਸੀਂ ਕਹਿੰਦੇ ਹਾਂ ਮੈਂ ਬੜੇ ਮੱਥੇ ਟੇਕੇ, ਮੈਂ ਬੜੀਆਂ ਅਰਦਾਸਾਂ ਕਰਾਈਆਂ, ਗੱਲ ਨਹੀਂ ਬਣੀ। ਖਿਮਾ ਕਰਨਾ, ਗੱਲ ਬਣਦੀ ਕਿਉਂ ਨਹੀਂ? ਸਾਡੀ ਭਾਵਨਾ ਜੇ ਅਧੂਰੀ ਹੈ। ਗੁਰੂ ਪੂਰਾ, ਅਸੀਂ ਖੁਦ ਅਧੂਰੇ। ਗੁਰੂ ਅਧੂਰਾ ਨਹੀਂ, ਗੁਰੂ ਪੂਰਾ, ਅਸੀਂ ਅਧੂਰੇ ਹਾਂ। ਜਦੋਂ ਖੁਦ ਪੂਰੇ ਹੋ ਗਏ ਫਿਰ ਪਤਾ ਲੱਗੇਗਾ। ਅਜੇ ਸਾਡੀ ਉੱਥੋਂ ਤੱਕ ਪਹੁੰਚ ਨਹੀਂ, ਗੁਰੂ ਮਹਾਨ ਹੈ, ਅਸੀਂ ਅਜੇ ਬਹੁਤ ਥੱਲੇ। ਸਾਧ ਸੰਗਤ ਪਛਾਣਿਆ, ਲਓ ਬਾਬਾ ਜੀ ਵਿਚਾਰ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਦੌਲਤਾਂ ਦਾਈ ਸੀ ਮਹਾਰਾਜ ਜੀ, ਉਹਨੂੰ ਬੁਲਾਇਆ ਗਿਆ। ਮਹਾਰਾਜ ਦਾ ਜਨਮ ਹੋਇਆ ਤੇ ਇੱਕ ਅਨੋਖਾ ਪ੍ਰਕਾਸ਼ ਸਾਰੇ ਕਮਰੇ ਦੇ ਵਿੱਚ ਹੋਇਆ। ਇਹ ਗੁਰੂ ਨਾਨਕ ਸਾਹਿਬ ਦੇ ਮੌਕੇ ਘਟਨਾ ਵਾਪਰੀ। ਇਤਿਹਾਸ ਵਿੱਚ ਕਈ ਥਾਵਾਂ ਤੇ ਜ਼ਿਕਰ ਹੋਇਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਵੀ ਇਸ ਤਰ੍ਹਾਂ ਹੋਇਆ। ਅੱਜ ਕੱਲ੍ਹ ਤੇ ਕਿਸੇ ਵੀ ਸੰਤਾਂ ਦਾ ਜੀਵਨ ਲਿਖਣਾ ਤੇ ਉਹ ਗੱਲ ਪੱਕੀ ਲਿਖਣਗੇ ਵਿੱਚ ਵੀ ਜਦੋਂ ਜਨਮ ਹੋਇਆ ਤੇ ਪ੍ਰਕਾਸ਼ ਹੋਇਆ। ਕਿਸੇ ਦਾ ਵੀ ਜੀਵਨ ਲਿਖਣਾ ਭਾਵੇਂ, ਇਹ ਗੱਲ ਪੱਕੀ ਲਿਖਣਗੇ। ਪਰ ਗੁਰੂ ਨਾਨਕ ਸਾਹਿਬ ਹੋਰ ਦਾ ਤੇ ਮੈਨੂੰ ਪਤਾ ਨਹੀਂ ਕਿ ਸੱਚ ਹੈ ਜਾਂ ਨਹੀਂ। ਪਰ ਗੁਰਪ੍ਰਤਾਪ ਸੂਰਜ ਵਿੱਚ ਭਾਈ ਸੰਤੋਖ ਸਿੰਘ ਦੀ ਕਲਮ ਦੁਆਰਾ ਲਿਖਿਆ ਗਿਆ, ਉਹ ਗੁਰੂ ਨਾਨਕ ਸਾਹਿਬ ਜਦੋਂ ਆਏ ਤੇ ਪ੍ਰਕਾਸ਼ ਹੋਇਆ, ਉਹਨਾਂ ਵਿੱਚ ਘਾਟ ਕੋਈ ਨਹੀਂ ਸੀ। ਹੋਇਆ ਵੀ ਹੋਏਗਾ, ਇਹ ਮੰਨਣਾ ਪਏਗਾ। ਗੁਰੂ ਨਾਨਕ ਸਾਹਿਬ ਜਦੋਂ ਜਨਮ ਹੋਇਆ, ਦੌਲਤਾਂ ਨੇ ਚਿਹਰੇ ਵੱਲ ਤੱਕਿਆ, ਬੱਚੇ ਅੱਗੇ ਵੀ ਬੜੇ ਜਨਮ ਲਏ ਹੱਥਾਂ 'ਚ, ਪਰ ਅੱਜ ਜਿਹੜਾ ਬਾਲਕ ਜਨਮਿਆ ਉਹਦੇ ਚਿਹਰੇ ਤੇ ਅਲਾਹੀ ਨੂਰ ਹੈ। ਬੜਾ ਆਨੰਦ ਹੈ ਚਿਹਰੇ ਦੇ ਦਰਸ਼ਨ ਕੀਤੇ। ਜਦੋਂ ਚਿਹਰੇ ਵੱਲ ਤੱਕਿਆ, ਗੁਰੂ ਨਾਨਕ ਸਾਹਿਬ ਦੇ ਮੁਸਕਰਾਹਟ ਟੱਕੀ, ਗੁਰੂ ਨਾਨਕ ਸਾਹਿਬ ਦੇ ਚਿਹਰੇ ਦਾ ਜਲਾਲ ਤੱਕਿਆ, ਆਨੰਦ ਆ ਗਿਆ। ਬਾਹਰ ਆਈ, ਪੁੱਤਰ ਹੋਇਆ, ਪਿਤਾ ਕਲਿਆਣ ਦਾਸ ਮਹਿਤਾ ਜੀ ਕਹਿੰਦੇ ਲੈ ਭਾਈ ਤੈਨੂੰ ਕੱਪੜੇ ਦਈਏ। ਬੀਬੀਆਂ ਹੁਣ ਦਿੰਦੀਆਂ ਹੀ ਕੱਪੜੇ, ਦਿਓ ਜੀ ਦਾਣੇ, ਦਿਓ ਜੀ 100-200-500 ਰੁਪਈਆ ਦਿਓ ਜੀ, ਹੁਣ ਹੁੰਦਾ ਹੀ ਹੈ, ਹਰ ਕੋਈ ਦਿੰਦਾ। ਬਾਕੀ ਮੁੰਡਾ ਹੋਵੇ ਫਿਰ ਤੇ ਬਹੁਤ ਕੁਝ ਦੇਣਾ ਪੈਂਦਾ, ਲਾਗ ਹੀ ਬੜੇ ਹੁੰਦੇ ਨੇ ਅੱਜ ਦੇ ਸਮੇਂ। ਉਹ ਬਾਹਰ ਆਈ, ਲਓ ਜੀ 100 ਰੁਪਈਆ ਲੈ, ਕਹਿੰਦੀ ਤੂੰ ਮੈਨੂੰ ਕੀ ਦੇਏਗਾ, ਤੁਸੀਂ ਮੈਨੂੰ ਕੀ ਦਿਓਗੇ? ਅੱਜ ਮੈਨੂੰ ਉਹ ਦੌਲਤ ਮਿਲੀ ਹੈ ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਦੌਲਤਾਂ ਦਾਈ ਨੂੰ ਗੁਰੂ ਨਾਨਕ ਸਾਹਿਬ ਨੇ ਸੱਚੀ ਦੌਲਤ ਦੇ ਦਿੱਤੀ, ਅੱਜ ਮੈਨੂੰ ਉਹ ਦੌਲਤ ਮਿਲੀ ਹੈ ਜਿਹੜੀ ਅੱਜ ਤੱਕ ਕਿਤੋਂ ਪ੍ਰਾਪਤ ਨਹੀਂ ਹੋਈ, ਤੇ ਇਹ ਇਹੋ ਜਿਹੀ ਦੌਲਤ ਮੈਨੂੰ ਤੇਰੇ ਲਾਲ ਨੇ ਦਿੱਤੀ ਹੈ ਜਨਮ ਲੈਣ ਸਾਰ, ਜਿਹੜੀ ਸਾਰੀ ਜ਼ਿੰਦਗੀ ਮੁੱਕਣੀ ਨਹੀਂ। ਗੁਰੂ ਨਾਨਕ ਸਾਹਿਬ ਦੇ ਜਨਮ ਵੇਲੇ ਵੀ ਤਾਰਦੇ ਆਏ, ਸਰੀਰ ਵਿੱਚ ਰਹੇ ਤਾਂ ਵੀ ਤਾਰਿਆ, ਜਦੋਂ ਗਏ ਉਦੋਂ ਵੀ ਤਾਰਿਆ, ਅੱਜ ਜੋਤ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨੇ, ਅੱਜ ਵੀ ਤਾਰ ਰਹੇ ਨੇ ਤੇ ਸਦਾ ਤਾਰਦੇ ਰਹਿਣਗੇ। ਗੁਰੂ ਨਾਨਕ ਸਾਹਿਬ ਨੇ ਤਾਰਿਆ ਹੀ ਤਾਰਿਆ, ਬੜਿਆਂ ਨੂੰ ਤਾਰਿਆ, ਡੁੱਬਦਿਆਂ ਨੂੰ ਤਾਰਿਆ, ਵਿਸ਼ੇ ਵਿਕਾਰਾਂ ਦੇ ਵਿੱਚ ਗੋਤੇ ਖਾਂਦਿਆਂ ਨੂੰ ਤਾਰਿਆ। ਗੁਰੂ ਨਾਨਕ ਸਾਹਿਬ ਨੇ ਬੜਿਆਂ ਨੂੰ ਤਾਰਿਆ, ਪਰ ਪਛਾਣਿਆ ਕਿਸੇ ਵਿਰਲੇ ਵਿਰਲੇ ਨੇ। ਕਿੰਨੀ ਵਣਜਾ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ, ਜਿਵੇਂ ਸੰਤੋ ਵਣਜਾ ਨਾਮ ਗੋਬਿੰਦ ਕਾ ਐਸੀ ਖੇਪ
ਹਮਾਰੀ,
ਨਾਨਕ ਸੇ ਅੱਖੜੀਆਂ ਵਿਅਨ ਜਿਨੀ ਦਸੰਦੋ
ਮਾਰੀ।
ਕਿਸੇ ਵਿਰਲੇ ਨੇ ਪਛਾਣਿਆ, ਪਾਂਦਾ ਬੁਲਾਇਆ, ਖਿਮਾ ਕਰਨਾ ਪੰਡਿਤ, ਪੰਡਿਤ ਜੀ ਜਨਮ ਪੱਤਰੀ ਬਣਾਓ। ਉਦੋਂ ਰਿਵਾਜ ਸੀ ਜਨਮ ਪੱਤਰੀ ਬਣਾਉਣ ਦਾ, ਪੰਡਿਤ ਬਣਾਉਂਦੇ ਸੀ। ਅੱਜ ਕੱਲ੍ਹ ਗੁਰਮਤ ਵਿੱਚ ਨਹੀਂ ਭਾਈ, ਇਹ ਗੱਲ ਨੋਟ ਕਰ ਲਿਓ ਵੀ ਜਨਮ ਪੱਤਰੀਆਂ ਬਣਾਉਣੀਆਂ ਪਹਿਲੇ ਸਮਿਆਂ ਵਿੱਚ ਸਨ, ਪਰ ਅੱਜ ਠੀਕ ਹੈ ਤਾਰੀਖ ਲਿਖ ਲਓ, ਸਮਾਂ ਲਿਖ ਲਓ, ਦਿਨ ਯਾਦ ਕਰ ਲਓ, ਪਰ
ਗੁਰਮਤਿ ਵਿੱਚ ਤੇ ਇਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ ਤੇ ਸਾਧ ਸੰਗਤ ਅੰਮ੍ਰਿਤ ਬਣਾ ਕੇ ਗ੍ਰੰਥੀ ਸਿੰਘ ਗੁੜਤੀ ਦਿੰਦਾ, ਬਸ ਇਹੀ ਮਰਿਆਦਾ ਗੁਰਮਤਿ ਦੀ। ਪਰ ਉਦੋਂ ਬਣੀ ਜਨਮ ਪੱਤਰੀ ਬਣਾਈ ਪੰਡਿਤ ਨੇ, ਜਦੋਂ ਵੇਖਿਆ ਉਹਨੇ ਵੀ ਆਖਿਆ ਸੀ ਮਾਤਾ ਇਹ ਕੋਈ ਆਮ ਬੱਚਾ ਨਹੀਂ ਤੇਰੇ ਘਰ 'ਚ ਆਇਆ, ਮਾਤਾ ਜੀ ਇਹ ਕੋਈ ਆਮ ਪੁੱਤਰ ਨਹੀਂ, ਇਹ ਕੈਸਾ ਪੁੱਤਰ ਹੋਏਗਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੋ ਗਿਰ ਸਾਗਰ ਮਾਰਗ ਦੇਈ, ਇਹ ਤੇਰਾ ਪੁੱਤਰ ਐਸਾ ਜਿਹਨੂੰ ਪਹਾੜ ਤੇ ਸਮੁੰਦਰ ਵੀ ਰਾਹ ਦੇ ਦਿਆ ਕਰਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੁੱਲ ਦੀ ਲੋੜ ਨਹੀਂ, ਤੇਰਾ ਪੁੱਤਰ ਜਦੋਂ ਲੰਘਿਆ ਕਰੂਗਾ ਸਮੁੰਦਰ ਰਾਹ ਦਿਆ ਕਰਨਗੇ। ਨਿਸ ਬਾਸੁਰ ਆਇਸ ਮਹਿਸੇ, ਦਿਨ ਤੇ ਰਾਤ ਵੀ ਇਹਦੇ ਹੁਕਮ ਵਿੱਚ ਚੱਲਿਆ ਕਰਨਗੇ, ਇਹ ਕੋਈ ਆਮ ਬੱਚਾ ਨਹੀਂ। ਰਸਤਾ ਦੇਣਗੇ ਸਮੁੰਦਰ ਦੇ ਪਾਣੀ, ਮਾਤਾ ਜੀ ਤੇਰੇ ਲਾਡਲੇ ਕਰਨਗੇ। ਫਿਰ ਪਾਂਧੇ ਕੋਲ ਪੜ੍ਹਨੇ ਪਾਇਆ ਤੇ ਪਾਂਧੇ ਨੂੰ ਪੜ੍ਹਾ ਕੇ ਆ ਗਏ। ਗੁਰੂ ਨਾਨਕ ਸਾਹਿਬ ਨੂੰ ਕਲਿਆਣ ਦਾਸ ਮਹਿਤਾ ਜੀ, ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਵੀ ਨਹੀਂ ਪਛਾਣ ਸਕੇ। ਉਹਨਾਂ ਨੇ ਵੀ ਚਪੇੜਾਂ ਲਾਤੀਆਂ, ਕਹਿੰਦੇ ਚੱਜ ਦਾ ਕੰਮ ਕਰ ਕੋਈ, ਸਾਧੂਆਂ ਨੂੰ ਬਾਬਿਆਂ ਮਗਰ ਹੀ ਤੁਰਿਆ ਫਿਰਦਾ ਸਾਧੂਆਂ ਦੇ ਨਾਲ ਹੀ। ਪਰ ਗੁਰੂ ਨਾਨਕ ਸਾਹਿਬ ਬੜਾ ਕੁਝ ਕਹਿਣਾ, ਜੇ ਕੋਈ ਸਾਧੂ ਆਉਂਦਾ ਮਗਰ ਮਗਰ ਤੁਰ ਪੈਂਦਾ ਕੀ ਲੈਣਾ। ਗੁਰੂ ਨਾਨਕ ਸਾਹਿਬ ਦਾ ਇੱਕੋ ਹੀ ਕਹਿਣਾ ਸੀ, ਮੇਰੀ ਯਾਰੀ ਨਾਲ ਫਕੀਰਾ
ਯਾਰੀ
ਮੇਰੀ ਯਾਰੀ ਹੈ, ਮੇਰੀ ਯਾਰੀ ਨਾਲ ਫਕੀਰਾਂ ਦੇ ਉੱਤੇ ਮਿਲਦੇ ਨਾਲ ਤਕਦੀਰਾਂ ਦੇ, ਫਕੀਰਾਂ ਨਾਲ ਯਾਰੀ ਹੈ ਮੇਰੀ। ਧੰਨ ਗੁਰੂ ਨਾਨਕ ਸਾਹਿਬ ਫਿਰ ਗਏ ਸੀ ਵਪਾਰ ਕਰਨ, ਸਾਧੂਆਂ ਨੂੰ ਪ੍ਰਸ਼ਾਦਾ ਸਿਖਾ ਕੇ ਆ ਗਏ, ਨਾਲ ਬਾਲਾ ਨਾਲ ਮਰਦਾਨਾ। ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ, ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ, ਗੁਰੂ ਨਾਨਕ ਸਾਹਿਬ ਨਾਲ ਮਰਦਾਨਾ ਮੁਸਲਮਾਨ, ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ। ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ, ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ, ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ। ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ, ਇਹਨਾਂ ਪਿੱਛੇ ਅੱਜ ਸਾਰਾ
ਜਹਾਨ ਜਾਂਦਾ,
ਜਹਾਨ ਜਾਂਦਾ, ਸਾਰਾ ਜਹਾਨ ਇਹਨਾਂ ਮਗਰ ਜਾਂਦਾ, ਕਿਉਂਕਿ ਪਰਿਵਾਰ ਛੱਡੀ ਫਿਰਦੇ। ਨਿੱਕੇ ਨਿੱਕੇ ਬੱਚੇ ਮਹਾਰਾਜ ਛੱਡ ਕੇ ਗਏ ਸੀ, ਅੱਜ ਲੋਕਾਂ ਦੇ ਘਰ ਵਸਾਉਣ ਵਾਸਤੇ ਆਪਣਾ ਘਰ ਛੱਡ ਦਿੱਤਾ। ਸਤਿਸੰਗ ਜੀ, ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਵਾਰੀ ਆਪਣਾ ਘਰ ਸਾਰਾ ਹੀ, ਮਾਤਾ ਜੀ ਪੇਕੇ ਘਰ ਚਲੇ ਗਏ ਲਖਮੀ ਚੰਦ ਨੂੰ ਲੈ ਕੇ ਨਾਲ, ਤੇ ਬਾਬਾ ਸ਼੍ਰੀ ਚੰਦ ਬੇਬੇ ਨਾਨਕੀ ਨੂੰ, ਭੈਣ ਨਾਨਕੀ ਨੂੰ, ਲੈ ਭੈਣ ਇਹਨੂੰ ਪਾਲਣਾ ਤੂੰ, ਸਾਰੇ ਬੱਚੇ। ਤੇ ਮਾਤਾ ਸੁਲੱਖਣੀ ਕਹਿੰਦੀ ਸਤਸੰਗ, ਉਹਦੇ ਗੁਰੂ ਨਾਨਕ ਸਾਹਿਬ ਦੇ ਸਹੁਰਾ ਜੀ ਆ ਗਏ, ਕਹਿੰਦੇ ਅਸੀਂ ਨਾਲ ਲੈ ਕੇ ਜਾਣਾ, ਜੇ ਤੂੰ ਨਹੀਂ ਰਹਿਣਾ ਤੇ ਅਸੀਂ ਆਪਣੀ ਲੜਕੀ ਨੂੰ ਛੱਡਣਾ ਹੀ ਨਹੀਂ, ਉਹ ਵੀ ਲੈ ਗਏ ਸੀ। ਪਰ ਵੇਖੋ ਆਪਣਾ ਘਰ ਇੱਕ ਵਾਰੀ ਉੱਜੜ ਗਿਆ, ਕਿਉਂ? ਲੋਕਾਂ ਦੇ ਘਰ ਵਸਾਉਣ ਵਾਸਤੇ ਗੁਰੂ ਨਾਨਕ ਸਾਹਿਬ ਤੁਰੇ, ਭਾਵੇਂ ਕਿ ਬਾਅਦ ਵਿੱਚ ਹੋ ਗਏ ਸਾਰੇ ਮੈਂਬਰ ਇਕੱਠੇ, ਪਰ ਇੱਕ ਵਾਰੀ ਤੇ ਕਿੱਡੀ ਵੱਡੀ ਮਹਾਨ ਕੁਰਬਾਨੀ ਸੀ ਸਤਿਗੁਰਾਂ ਦੀ, ਪਰਵਾਹ ਨਹੀਂ ਕੀਤੀ, ਛੱਡ ਕੇ ਚਲੇ ਗਏ ਦੁਨੀਆਂ ਦੇ ਭਲੇ ਵਾਸਤੇ। ਪਰਉਪਕਾਰੀ ਇਸੇ ਨੂੰ ਆਖਿਆ। ਅੱਜ ਕੱਲ੍ਹ ਤੇ ਪਰਉਪਕਾਰੀ ਜਣੇ ਖਣੇ ਸਾਰੇ ਬਣੇ ਫਿਰਦੇ ਆ, ਮੇਰੇ ਵਰਗੇ ਬਥੇਰੇ ਆ ਪਰਉਪਕਾਰੀ, ਪਰ ਪਰਉਪਕਾਰ ਕਰਨਾ ਹੈ ਬੜਾ ਔਖਾ। ਕਾਰ ਸਾਰੀ ਦੁਨੀਆ ਕਰਦੀ ਹੈ, ਉਪਕਾਰ, ਉਪਕਾਰ ਦਾ ਅਰਥ ਹੁੰਦਾ ਜਦੋਂ ਉਪਲਾਤ ਅੱਗੇ ਤੇ ਉੱਚਾ ਕੰਮ, ਕਾਰ ਦਾ ਤੇ ਮਤਲਬ ਹੋ ਗਿਆ ਕੰਮ, ਕਾਰ ਤੇ ਸਾਰੀ ਦੁਨੀਆ ਕਰਦੀ ਹੈ। ਕਾਰ ਕੋਈ ਕੁਛ ਕਰਦਾ, ਕੋਈ ਡਰਾਈਵਰੀ ਕਰਦਾ, ਕੋਈ ਖੇਤੀ ਕਰਦਾ, ਕੋਈ ਬਿਜ਼ਨਸ ਕਰਦਾ, ਇਹ ਕਾਰ ਹੈ। ਕਈਆਂ ਨੇ ਕੀਰਤਨ ਨੂੰ ਵੀ ਕਾਰ ਬਣਾਇਆ, ਰਾਗ ਪੜ੍ਹ ਲਿਆ, ਪੈਸੇ ਲੈ ਲਏ, ਮਾਇਆ ਕੀਰਤਨ ਦੀਵਾਨ ਲਾਇਆ, ਤੇ ਚਲੋ ਜੀ ਤਾਂ ਵੀ ਇਹਦਾ 5-10 ਹਜ਼ਾਰ ਭੇਟਾ ਰੱਖੀ ਹੋਈ ਹੈ। ਕਾਰ ਹੈ ਇਹ, ਵਪਾਰ ਹੈ ਇਹ, ਪਿਆਰ ਨਹੀਂ ਇਹ। ਕਾਰ ਇੱਕ ਹੋ ਗਿਆ, ਉਪਕਾਰ ਉਹ ਕੀ ਹੈ? ਉਹ ਆਮ ਕੰਮਾਂ ਨਾਲੋਂ ਉੱਚਾ ਕੰਮ, ਜਿਵੇਂ ਸਿਮਰਨ ਕਰਨਾ, ਨਿਤਨੇਮ ਕਰਨਾ, ਸੇਵਾ ਕਰਨੀ, ਇਹ ਉਪਕਾਰ ਹੈ। ਪਰ ਇੱਕ ਹੈ ਪਰ ਉਪਕਾਰ, ਜੇ ਅੱਗੇ ਪਰ ਲਾ ਦੇ ਉਹਦਾ ਬਣ ਗਿਆ ਅਰਥ, ਜੋ ਕੰਮ ਵੀ ਕਰਨਾ ਉਹ ਪਰਾਏ ਵਾਸਤੇ ਕਰਨਾ, ਪਰਾਇਆਂ ਵਾਸਤੇ, ਸੰਸਾਰ ਵਾਸਤੇ, ਜੋ ਕਦਮ ਪੁੱਟਣਾ ਉਹ ਸੰਸਾਰ ਵਾਸਤੇ ਹੀ ਪੁੱਟਣਾ, ਦੁਨੀਆਂ ਵਾਸਤੇ, ਦੁਨੀਆਂ ਦੇ ਭਲੇ ਵਾਸਤੇ। ਤੇ ਪਰਉਪਕਾਰੀ ਹੁੰਦਾ ਕੋਈ ਵਿਰਲਾ? ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਲੈਣਾ ਸੀ? ਪਰਉਪਕਾਰ। ਗੁਰੂ ਗੋਬਿੰਦ ਸਿੰਘ ਨੇ ਕੀ ਲੈਣਾ ਸੀ? ਪਰਉਪਕਾਰ ਵਾਸਤੇ ਸਭ ਕੁਝ ਕੁਰਬਾਨ ਕਰਤਾ ਆਪਣਾ, ਆਪਣੇ ਵਾਸਤੇ ਹਰ ਕੋਈ ਸੋਚਦਾ, ਆਪਣੇ ਬੱਚਿਆਂ ਵਾਸਤੇ ਹਰ ਕੋਈ ਸੋਚਦਾ, ਆਪਣੇ ਪਰਿਵਾਰ ਰਿਸ਼ਤੇਦਾਰਾਂ ਵਾਸਤੇ ਹਰ ਕੋਈ ਸੋਚਦਾ, ਪਰ ਸਾਰੇ ਸੰਸਾਰ ਵਾਸਤੇ ਸੋਚਿਆ ਤੇ ਗੁਰੂ ਨਾਨਕ ਸਾਹਿਬ ਨੇ ਸੋਚਿਆ, ਸਾਰੇ ਸੰਸਾਰ ਵਾਸਤੇ ਸੋਚਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੋਚਿਆ। ਗੁਰੂ ਨਾਨਕ ਸਾਹਿਬ ਫਿਰ ਤੁਰੇ, ਬੜਾ ਕੁਝ ਕਿਹਾ ਲੋਕਾਂ ਨੇ, ਭੂਤਨਾ ਬੇਤਾਲਾ, ਪਰ ਕਿਸੇ ਦੀ ਪਰਵਾਹ ਨਹੀਂ ਕੀਤੀ। ਮਰਦਾਨਿਆ, ਦੁਨੀਆਂ ਜੋ ਮਰਜ਼ੀ ਕਹੀ ਜਾਵੇ, ਕਹਿਣਾ ਨਹੀਂ ਕੁਛ, ਇਹਨਾਂ ਲੋਕਾਂ ਦਾ ਸੁਭਾਅ ਹੈ ਕਹਿਣਾ, ਪਰ ਆਪਣਾ ਸੁਭਾਅ ਚਾਹੀਦਾ ਬਰਦਾਸ਼ਤ ਕਰਨਾ, ਕੋਈ ਗੱਲ ਨਹੀਂ। ਹੁਣ ਸਤਿਸੰਗ ਜੀ, ਗੁਰੂ ਨਾਨਕ ਸਾਹਿਬ ਚੱਲੇ, ਫਿਰ ਇੱਕ ਨੂੰ ਨਹੀਂ, ਹਜ਼ਾਰ ਨੂੰ ਨਹੀਂ, ਲੱਖਾਂ ਦਾ ਜੀਵਨ ਬਣਾਇਆ, ਜਿਹਦੇ ਵੱਲ ਇੱਕ ਵਾਰੀ ਮਿਹਰ ਦੀ ਨਜ਼ਰ ਨਾਲ ਤੱਕ ਦਿੰਦੇ ਸੀ, ਨਾਨਕ ਨਦਰੀ ਨਦਰ ਨਿਹਾਲ, ਇੱਕ ਵਾਰੀ ਪਿਆਰ ਦੀ ਨਜ਼ਰ ਨਾਲ ਤੱਕਦੇ ਸੀ ਤੇ ਨਿਹਾਲ ਕਰ ਦਿੰਦੇ ਸੀ। जीवन बना देना जिदे वाल एक बार तकना, एक बार तक लेना जीवन बना देना। गुरु नानक साहब च पावर सी। भूमिए ने बड़िया ठगिया, बड़िया लुटिया, बड़े पीर फकीर तक मारते, जेडे साधु भी मारे उन्हें। तो गुरु नानक साहब चले गए, कहिंदा गुरु नानक साहब नूं भी मार देना। ठग सी बड़ा तगड़ा ठग। महाराज जी गए गुरु नानक साहब ते मारदे चेहरे वाल तकिया, कहिंदे ये जिहड़ा फकीर है इहदे कोल ते बाला ही पैसा होएगा, माया गुजी, क्योंकि चेहरा बड़ा दमका मारदा। कहिंदे इहदे कोल ते बहुत खजाना होना है, पर जिहड़ी गुरु नानक साहब कोल माया सी ਉਹ ਇਹਨਾਂ ਅੱਖਾਂ ਨਾਲ ਦਿਸਣੀ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਉਹ ਨਾ ਜਿਹੜਾ ਨਾਮ ਰੂਪੀ ਧਨ ਹੈ ਨਾ, ਉਹ ਕਿਸੇ ਨੂੰ ਦਿਸਦਾ ਨਹੀਂ, ਕੋਈ ਵਿਰਲਾ ਵਿਰਲਾ ਜਿਹੜਾ ਪਛਾਣ ਸਕਦਾ, ਵਿਰਲਾ ਵਿਰਲਾ ਵੇਖ ਸਕਦਾ। ਗੁਰੂ ਨਾਨਕ ਸਾਹਿਬ ਗਏ, ਕਹਿੰਦੇ ਤਕੜੀ ਮੋਟੀ ਸਾਮੀ ਹੈ, ਕਹਿੰਦੇ ਕੋਈ ਸ਼ਾਹੂਕਾਰ ਹੈ, ਜਾਣ ਕੇ ਫਕੀਰ ਬਣਿਆ ਹੋਇਆ ਹੈ, ਇਹਦੇ ਕੋਲ ਹੀਰੇ ਜਵਾਹਰਾਤ ਹੋਣਗੇ। ਹੁਣ ਸਾਧ ਸੰਗਤ ਜੀ ਸੋਚਦਾ ਵੀ ਰਬਾਬ ਵਿੱਚ ਨਾ ਕਿਤੇ ਲੁਕੋ ਕੇ ਰੱਖੇ ਹੋਣ, ਕਿੱਥੇ ਲੁਕੋ ਕੇ ਰੱਖੇ ਨੇ ਰਬਾਬ ਵਿੱਚ, ਕਿਤੇ ਕੋਈ ਉਹ ਥੱਲੇ ਬਣੀ ਹੈ ਨਾ ਜਗ੍ਹਾ, ਇਹਦੇ ਵਿੱਚ ਹੀਰੇ ਹੀ ਨਾ ਰੱਖੇ ਹੋਣ। ਵਪਾਰੀ ਨੇ ਕੀਰਤਨ ਦਾ ਤੇ ਬਹਾਨਾ ਹੀ ਹੈ, ਸਿਰਫ ਇਹ ਕੰਮ ਵੀ ਚੱਲਦਾ ਕਿ ਸਾਡੇ ਬਾਬੇ ਗਏ ਪਾਕਿਸਤਾਨ ਤੇ ਉਹ ਜਦੋਂ ਵਾਪਸ ਆਏ ਮਸ਼ੀਨ ਲਾ ਤੀ ਉਹਨਾਂ ਨੇ, ਕਹਿੰਦੇ ਜੀ ਕੋਈ ਚੀਜ਼ ਹੈ ਇਹਨਾਂ ਦੇ ਕੋਲ, ਉਹ ਬੜਾ ਚੈੱਕ ਕਰਨ, ਕੱਪੜੇ ਟੈਚੀ ਸਮਾਨ ਸਾਰਾ ਬਾਰ ਬਾਰ ਵੇਖਿਆ ਚੈੱਕ ਕੀਤਾ। ਉਹ ਬੋਲਣ ਉਹਨਾਂ ਦੇ ਮਸ਼ੀਨ ਬੋਲੀ ਜਾਏ, ਕਹਿਣ ਹੈ ਕੁਛ ਜ਼ਰੂਰ ਹੈ, ਵੀ ਸਮਾਨ ਸਾਰਾ ਚੈੱਕ ਕਰ ਲਿਆ। ਫਿਰ ਕਹਿੰਦੇ ਵੀ ਇੰਜ ਕਰੋ, ਸਾਜ 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 ਰਹਿ ਗਏ ਪਿੱਛੇ, ਫਿਰ ਬੋਲੀ ਜਾਏ, ਉਹ ਫਿਰ ਵੀ ਬੋਲੇ। ਆਖਿਰਕਾਰ ਇਕੱਲਾ ਇਕੱਲਾ ਸਾਜ ਲੰਘਾਓ, ਕਹਿੰਦੇ ਚਿਮਟੇ ਲੰਘਾਏ, ਵਾਜਾ ਲੰਘਾਇਆ, ਰਹਿ ਗਈ ਢੋਲਕੀ, ਉਹ ਵੀ ਬੋਲੇ। ਉਹਨਾਂ ਨੇ ਜਦੋਂ ਫਿਰ ਉਹ ਤਾਲ ਇੱਕ ਖੋਲ ਕੇ ਵੇਖਿਆ ਨਾ, ਧਾਮੇ ਦੀ ਥਾਂ ਤੇ ਫੀਮ ਲੱਗੀ ਹੋਈ ਸੀ ਅੱਗੇ ਸਤਨਾਮ। ਉੱਧਰ ਕਹਿੰਦੇ ਫੀਮ ਸਸਤੀ ਹੈ, ਆ ਹੁਣ ਪਾਕਿਸਤਾਨ ਜਾ ਕੇ ਆਇਆ ਜਥਾ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਬਾਬਾ ਜੀ ਇੱਥੇ ਜਿਹੜੀ 200 ਦੀ ਮਿਲਦੀ ਹੈ ਨਾ ਬੋਤਲ, ਧਿਆਨ ਦਿਓ, ਉੱਥੇ 2000 ਦੀ ਹੈ। ਜੇ 200 ਦੀ ਬੋਤਲ ਇੱਥੋਂ ਲੈ ਜਾਓਗੇ, ਉੱਥੇ 2000 ਦੀ ਵਿਕ ਜਾਂਦੀ ਹੈ। ਮੈਨੂੰ ਦੱਸਣ ਵਾਲਿਆਂ ਨੇ ਦੱਸਿਆ, ਗਏ ਸੀ ਜਥਾ, ਮੇਰਾ ਵੀ ਵਿਚਾਰ ਬਣਿਆ ਵੀ ਇੱਕ ਵਾਰੀ ਪਾਕਿਸਤਾਨ ਜਾ ਕੇ ਆਈਏ। ਉਹ ਮੈਨੂੰ ਦੱਸਿਆ, ਕਹਿੰਦੇ ਜੀ ਉੱਥੇ ਠੇਕਾ ਹੀ ਕੋਈ ਨਹੀਂ, ਸਰਕਾਰ ਵੱਲੋਂ ਪੂਰੀ ਬੰਦਿਸ਼ ਹੈ ਕਿ ਸ਼ਰਾਬ ਕੋਈ ਇੱਥੇ ਪੀ ਨਹੀਂ ਸਕਦਾ। ਕੋਈ ਮਾੜੀ ਮੋਟੀ ਜਿਹੜੇ ਆਪਣੇ ਉੱਥੇ ਪੰਜਾਬੀ ਹੈਗੇ ਨੇ, ਉਹ ਕਾਹਨੂੰ ਹਟਦੇ ਨੇ, ਫਿਰ ਵੀ ਉਹ ਕੱਢਦੇ ਨੇ ਮਾੜੀ ਮੋਟੀ, ਪਰ ਕਹਿੰਦੇ ਵੀ ਬਿਲਕੁਲ ਥੋੜ੍ਹੀ 5-4% ਕਹਿ ਲਓ, ਤੇ ਬੜਾ ਸਫਾਇਆ, ਉੱਥੇ ਕੋਈ ਸ਼ਰਾਬ ਨਹੀਂ ਪੀਂਦਾ, ਬਹੁਤ ਘੱਟ। ਤੇ ਜੇ ਕੋਈ ਇੱਧਰੋਂ ਲੈ ਜੇ ਫਿਰ 2-2000 ਦੀ ਬੋਤਲ ਖਰੀਦਦੇ ਨੇ, ਜਿਹੜੇ ਪੱਕੇ ਖੁੰਡ ਨੇ ਪੁਰਾਣੇ, ਉਹ ਹਟਦੇ ਨਹੀਂ, ਫਿਰ 2-2000 ਦੀ ਇੱਕ ਇੱਕ ਬੋਤਲ ਖਰੀਦਦੇ ਨੇ, ਜਰਾ ਧਿਆਨ ਦਿਓ। ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਜੀ ਪਹਿਲੇ ਸਮਿਆਂ ਵਿੱਚ ਬਹੁਤਾ ਰਿਵਾਜ ਚੱਲ ਪਿਆ ਸੀ ਲੋਕਾਂ ਨੇ ਜਾਣਾ, ਉਦੋਂ ਇੰਨੀ ਬੰਦਿਸ਼ ਨਹੀਂ ਸੀ ਜਿੰਨੀ ਹੁਣ ਹੈ। ਹੁਣ ਤੇ ਪਾਸਪੋਰਟ ਤੋਂ ਬਿਨਾਂ ਆਪਾਂ ਜਾ ਨਹੀਂ ਸਕਦੇ, ਉਦੋਂ ਜਾਂਦੇ ਸੀ ਜਥੇ, ਉਹ ਜਾਣਾ ਇੱਧਰੋਂ ਤੇ 5-5 ਲੀਟਰ ਦੀਆਂ ਕੈਨੀਆਂ ਬੈਗਾਂ 'ਚ ਪਾ ਕੇ ਲੈ ਜਾਣੀਆਂ। ਮੈਂ ਕਿਹਾ ਹੁਣ ਪਤਾ ਲੱਗਿਆ ਆਪਣੀਆਂ ਕਰਤੂਤਾਂ ਕਰਕੇ ਵਿਛੜੇ ਆ, ਕਿ ਸਤਨਾਮ ਚੱਲੇ ਨੇ ਪਾਕਿਸਤਾਨ ਦਰਸ਼ਨ ਕਰਨ, ਵਿੱਚ ਸ਼ਰਾਬ ਦੀਆਂ ਬੋਤਲਾਂ, ਨਨਕਾਣਾ ਸਾਹਿਬ ਤਾਰੂ ਤੈਨੂੰ, ਆ ਪੰਜਾ ਸਾਹਿਬ 'ਤੇ ਜ਼ਰੂਰ ਲੱਗੂ, ਤੇਰੀ ਪਿੱਠ 'ਤੇ ਥਾਪੜਾ ਲੱਗੂ ਸਤਿਗੁਰਾਂ ਦਾ, ਵੀ ਬੜਾ ਬੜਾ ਸਿੱਖ ਆਇਆ ਸ਼ਰਾਬ 5 ਬੋਤਲਾਂ ਲਈ ਫਿਰਦਾ ਸ਼ਰਾਬ ਦੀਆਂ ਪਾਕਿਸਤਾਨ। ਉਹ ਇਹੋ ਜਿਹੇ ਜਾਣ ਨਾਲੋਂ ਤੇ ਘਰ ਹੀ ਨਹੀਂ ਚੰਗੇ। ਗੁਰਮੁਖੋ ਉਹ ਧਰਤੀ ਹੈ ਪਵਿੱਤਰ, ਅਸੀਂ ਆ ਅਪਵਿੱਤਰ, ਤੇ ਪਵਿੱਤਰ ਥਾਂ ਦੇ ਦਰਸ਼ਨ ਕਰਨ ਵਾਸਤੇ ਅੱਖਾਂ ਵੀ ਤੇ ਪਵਿੱਤਰ ਚਾਹੀਦੀਆਂ। ਕਿੰਨੇ ਵਿਛੋੜਤਾ ਨਨਕਾਣਾ ਸਾਹਿਬ ਤੋਂ, ਪੰਜਾ ਸਾਹਿਬ ਤੋਂ ਕਿੰਨੇ ਵਿਛੋੜਿਆ, ਸਾਡੇ ਕਰਮਾਂ ਨੇ। ਆਪਾਂ ਅਰਦਾਸ ਕਰਨੇ ਆ, ਸੱਚੇ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦਾਰ ਬਖਸ਼ੋ, ਪਰ ਵਿਛੋੜਿਆ ਕਿਸੇ ਨੇ ਨਹੀਂ, ਵਿਛੜਿਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਸਾਨੂੰ ਵਿਛੋੜਿਆ ਤੇ ਸਾਡੇ ਹੀ ਕਰਮਾਂ ਨੇ ਵਿਛੋੜਿਆ। ਕੌਣ ਹੈ ਵਿਛੋੜਨ ਵਾਲਾ? ਜੇ ਸਾਡੇ ਕਰਮ ਹੋਣਗੇ ਸਰਕਾਰਾਂ ਨੇ ਕਹਿਣਾ ਉਹ ਸਭ ਬੰਦਿਸ਼ਾਂ ਖਤਮ ਹੋ ਜਾਣਗੀਆਂ, ਸਰਹੱਦਾਂ ਢਹਿ ਜਾਣਗੀਆਂ ਜੇ ਸਾਡੇ ਕਰਮ ਸਾਥ ਦੇਣ। ਪਰ ਜੇ ਹੁਣ ਪੰਜ ਪੰਜ ਬੋਤਲਾਂ ਸ਼ਰਾਬਾਂ ਦੀਆਂ ਜਾਂਦੀਆਂ ਨੇ, ਉੱਧਰੋਂ ਫੀਮਾਂ ਆਉਂਦੀਆਂ ਨੇ, ਵਿਛੜਾਂਗੇ? ਇਹਨਾਂ ਕਰਤੂਤਾਂ ਨੇ ਵਿਛੋੜੇ ਪਾ ਦਿੱਤੇ ਸਾਡੇ, ਸਾਡੇ ਕਰਮਾਂ ਨੇ ਵਿਛੋੜੇ ਪਾਏ ਨੇ। ਸੋ ਸਾਧ ਸੰਗਤ ਵਿਛੜੇ ਆ ਤੇ ਅਰਦਾਸ ਕਰਨੀ ਹੈ ਮਹਾਰਾਜ। ਹਾਂ ਇੱਕ ਮੇਰੀ ਬੇਨਤੀ ਹੋਰ ਹੈ, ਅਰਦਾਸ ਉਹਦੀ ਸਤਿਗੁਰੂ ਪ੍ਰਵਾਨ ਕਰਨਗੇ ਜਿਹਨੇ ਇੱਥੋਂ ਦੇ ਸੰਭਾਲ ਲਏ। ਸਾਡੇ ਜਿਹੜੇ ਗੁਰਦੁਆਰੇ ਨੇ ਅਰਦਾਸ ਤੇ ਕਰਦਾ ਨਨਕਾਣਾ ਸਾਹਿਬ ਦੇ ਦਰਸ਼ਨ ਦੇ ਦਾਰ ਬਖਸ਼ ਦਿਓ, ਪਰ ਕਈ ਅਸਥਾਨ ਐਸੇ ਨੇ ਜਿਨ੍ਹਾਂ ਦੀ ਸੰਭਾਲ ਕੋਈ ਨਹੀਂ, ਕਈ ਸਾਡੇ ਇਤਿਹਾਸਕ ਸਥਾਨ ਐਸੇ ਨੇ ਜਿਨ੍ਹਾਂ ਦੇ ਵਿੱਚ ਬੁਰਾ ਹਾਲ ਹੈ। ਜੇ ਕਿਤੇ ਦਰਬਾਰ ਸਾਹਿਬ 'ਚ ਜਾਓਗੇ ਨਾ ਤੇ ਬਹੁਤ ਜਾਲਾ ਉੱਪਰ ਲੱਗਿਆ ਹੋਇਆ, ਮਰਦ ਸਰੂਪ ਚੁੱਕ ਕੇ ਵੇਖ ਲਓ, ਵਿੱਚੋਂ ਮਿੰਗਣਾ ਨਿਕਲਣਗੀਆਂ, ਮਰੀਆਂ ਕੋਲ ਕਿਰਨੀਆਂ ਨਿਕਲਣਗੀਆਂ ਮਹਾਰਾਜ ਦੇ ਸਰੂਪਾਂ ਚੋਂ। ਜਿਹੜੇ ਕੋਲ ਨੇ ਉਹ ਸਾਂਭੇ ਨਹੀਂ ਜਾਂਦੇ, ਭਾਲਦਾ ਨਨਕਾਣਾ ਸਾਹਿਬ ਆਖੋ ਸਤਨਾ। ਉਹ ਜਿਹੜੇ ਕੋਲ ਨੇ ਉਹਨਾਂ ਨੂੰ ਸੰਭਾਲੀਏ ਪਹਿਲਾਂ, ਜਿਹੜੇ ਸਾਡੇ ਅਸਥਾਨ ਨੇ ਉਹ ਸੰਭਾਲੀਏ। ਅਰਦਾਸਾਂ 'ਤੇ ਜ਼ੋਰ ਨਹੀਂ ਦੇਣਾ, ਗੁਰਮੁਖੋ ਅਰਦਾਸ ਕਰਨੀ ਹੈ, ਪਰ ਜਿਹੜੇ ਕੋਲ ਨੇ ਉਹਨਾਂ ਨੂੰ ਵੀ ਸੰਭਾਲ ਕਰੀਏ ਉਹਨਾਂ ਗੁਰਦੁਆਰਿਆਂ ਦੀ। ਬਾਕੀ ਮਹਾਰਾਜ ਨੇ ਕਿਰਪਾ ਕਰਨੀ ਹੈ, ਜਿੱਦਣ ਸਾਡੇ ਕਰਮ ਚੰਗੇ ਬਣ ਗਏ ਸਭ ਸਰਹੱਦਾਂ ਟੁੱਟ ਜਾਣਗੀਆਂ। ਸੋ ਧੰਨ ਗੁਰੂ ਨਾਨਕ ਸਾਹਿਬ ਅੱਜ ਗਏ, ਚਿਹਰੇ ਤੇ ਬੜਾ ਜਲਾਲ ਹੈ, ਕਹਿੰਦਾ ਗੁੱਝਾ ਧੰਨ ਹੋਏਗਾ, ਹੀਰੇ ਹੋਣਗੇ ਅਰਬਾਬ ਚ ਲੁਕੋਏ ਹੋਏ ਹੋਣਗੇ, ਕਿਤੇ ਮਾਰ ਦੇਣਾ। ਲਿਆ ਗਿਆ ਅੰਦਰ, ਕਹਿੰਦਾ ਮਹਾਰਾਜ ਜੀ ਦੁੱਧ ਛਕ ਲਓ। ਮਹਾਰਾਜ ਕਹਿੰਦੇ ਅਸੀਂ ਨਹੀਂ ਛਕਣਾ, ਵਾਪਸ ਲੈ ਜਾ। ਮਰਦਾਨਾ ਕੋਲ ਬੈਠਾ, ਮਹਾਰਾਜ ਕਿੰਨੀ ਵੇਖਦਾ ਕਦੀ ਦੁੱਧ, ਕਿੰਨੀ ਵੇਖਦਾ ਵੀ ਮੋੜਤਾ, ਕਹਿ ਤਾਂ ਕੁਝ ਸਕਿਆ ਨਾ। ਬਾਅਦ ਚ ਫੇਰ ਗਿਆ ਅੰਦਰ, ਪ੍ਰਸ਼ਾਦਾ ਤਿਆਰ ਕਰਕੇ ਲੈ ਆਇਆ, ਕਹਿੰਦੇ ਲਓ ਜੀ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਛਕ ਕੇ ਆਏ ਆ। ਮਰਦਾਨਾ ਫੇਰ ਕਦੀ ਮਹਾਰਾਜ ਵੱਲ ਕਦੀ ਪ੍ਰਸ਼ਾਦੇ ਵੱਲ, ਵੀ ਇਹ ਕੰਮ ਖਰਾਬ ਹੈ, ਹੁਣ ਰਹਿ ਨਾ ਸਕਿਆ। ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਤੇ ਭੁੱਖ ਨਹੀਂ ਲੱਗ ਰਹੀ, ਮੇਰੇ ਤੇ ਤਰਸ ਕਰ ਲਓ, ਮੇਰੇ ਵੱਲ ਤੇ ਵੇਖੋ ਗਰੀਬ ਬਿਮਾਰ ਹੋ ਰਹੀ ਹੈ, ਮੈਂ ਤੇ ਮਰ ਚੱਲਾ ਭੁੱਖਾ, ਮੈਨੂੰ ਲੱਗੀ ਆ ਭੁੱਖ। ਸਤਿਗੁਰ ਕਹਿੰਦੇ ਮਰਦਾਨਿਆ ਤੈਨੂੰ ਮੌਤ ਚੰਗੀ ਲੱਗਦੀ ਹੈ, ਸਾਡੇ ਨਾਲ ਰਹਿਣਾ ਪਸੰਦ ਨਹੀਂ? ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕ ਕੇ ਜਾਨ ਪੈਂਦੀ ਹੈ, ਨਿਕਲਦੀ ਹੈ ਕਿਤੇ। ਸਤਿਗੁਰ ਕਹਿੰਦੇ ਪ੍ਰਸ਼ਾਦਾ ਤੇ ਜਾਨ ਪਾਉਂਦਾ, ਪਰ ਇਹਦੇ ਵਾਲਾ ਕੱਢਦਾ ਹੈ। ਆਖੋ ਸਤਨਾਮ। ਇਹਦੇ ਪ੍ਰਸ਼ਾਦੇ 'ਚ ਜ਼ਹਿਰ ਪਾਈ ਹੋਈ ਆ, ਮਰਨਾ ਤਾਂ ਤੇਰੀ ਮਰਜ਼ੀ ਹੈ, ਛਕ ਲੈ। ਕਹਿੰਦਾ ਮਹਾਰਾਜ ਜੀ ਜ਼ਹਿਰ ਹੈ? ਮਹਾਰਾਜ ਜੀ ਕਹਿੰਦੇ ਹਾਂ। ਕਹਿੰਦਾ ਮਹਾਰਾਜ ਆਪਾਂ ਨੂੰ ਇਹੋ ਜਿਹੀ ਕਿਉਂ ਟੱਕਰ ਦਿੰਦੇ? ਕਿਤੇ ਠੱਗਾਂ ਦੇ ਫਸ ਗਏ, ਕਿਤੇ ਕਹਿੰਦੇ ਕੌਡੇ ਨੇ ਚੱਕ ਲਿਆ, ਮੈਨੂੰ ਸਿੱਟਣ ਲੱਗਿਆ ਕੜਾਹੇ 'ਚ ਤੇਲ ਦੇ 'ਚ, ਤੇ ਕਿਧਰੇ ਮੈਨੂੰ ਬੱਕਰਾ ਬਣਾ ਲਿਆ। ਕਹਿੰਦਾ ਮਹਾਰਾਜ ਜੀ ਆਪਾਂ ਨੂੰ ਬੰਗਾਲ 'ਚ ਬੱਕਰਾ ਬਣਾ ਲਿਆ, ਉਹਨੂੰ ਭੇਡੂ ਭਾਈ ਮਰਦਾਨੇ ਨੇ। ਤੇ ਕਹਿੰਦਾ ਮਹਾਰਾਜ ਆਪਾਂ ਨੂੰ ਇਹੋ ਜਿਹੀ ਕਿਉਂ ਟੱਕਰਦੇ ਨੇ? ਸਤਿਗੁਰ ਕਹਿੰਦੇ ਆਪਾਂ ਆਈ ਇਹੋ ਜਿਹਿਆਂ ਵਾਸਤੇ, ਭਲਿਆਂ ਦਾ ਭਲਾ ਤੇ ਦੁਨੀਆ ਹੀ ਕਰਦੀ, ਭਲੇ ਉਹ ਵੇਸ਼ਵਾ ਦੇ ਮਹਾਂਪੁਰਖ ਨਾ ਜਾਂਦੇ ਗਣਕਾਂ ਦੇ, ਉਹਦਾ ਭਲਾ ਕਿਵੇਂ ਹੁੰਦਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਆਪਾਂ ਤੇ ਆਏ ਹੀ ਇਹਨਾਂ ਵਾਸਤੇ ਆ। ਮਹਾਰਾਜ ਜੀ ਹੁਣ ਫਿਰ ਬਚਣ ਦਾ ਕਰੀਏ ਕੋਈ ਹੀਲਾ? ਕਹਿੰਦੇ ਨਹੀਂ ਸੱਚੇ ਪਾਤਸ਼ਾਹ, ਇਹ ਤੇ ਕਹਿੰਦਾ ਮਾਰ ਦੇਣਾ ਹੈ। ਓਏ ਮਰਦਾਨਿਆਂ ਆਪਾਂ ਇਹਨੂੰ ਤਾਰ ਦੇਣਾ, ਤਾਰ ਦੇਣਾ ਆਪਾਂ ਇਹਨੂੰ। ਮਹਾਰਾਜ ਜੀ ਇਹ ਤਾਰ ਜਾਏਗਾ? ਸਤਿਗੁਰ ਕਹਿੰਦੇ ਤੂੰ ਵੇਖੀ ਚੱਲ, ਰਬਾਬ ਵਜਾ ਮਰਦਾਨਿਆਂ, ਕੀਤਾ ਆਰਾਮ ਸਵੇਰੇ ਵੇਖਾਂਗੇ। ਅੰਮ੍ਰਿਤ ਵੇਲਾ 2 ਵਜੇ ਖੂਹ ਤੇ ਮਹਾਰਾਜ ਨੇ ਕੀਤਾ ਇਸ਼ਨਾਨ, ਉੱਧਰੋਂ ਤਿਆਰੀਆਂ ਕਰਦਾ, ਕੁਹਾੜੀ ਤਿੱਖੀ ਕਰਦਾ, ਟਾਕੂਆ ਤਿੱਖਾ ਕਰਦਾ, ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਤੇ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਕਰਕੇ ਇਸ਼ਨਾਨ, ਲੈ ਮਰਦਾਨਿਆਂ ਫਿਰ ਰਬਾਬ ਵਜਾ। ਐਸੀ ਰਬਾਬ ਵਜਾਈ ਇਹ ਤੇ ਆਮ ਪ੍ਰਚਲਿਤ ਗੱਲ ਹੈ, ਕਹਿੰਦੇ ਪਾਣੀ ਖੜ ਜਾਂਦਾ ਸੀ ਨਹਿਰਾਂ ਦਾ ਜਦੋਂ ਸੰਤ ਮਹਾਰਾਜ ਬਾਜਾ ਵਜਾਉਂਦੇ ਸੀ ਰਾੜਾ ਸਾਹਿਬ ਵਾਲੇ, ਇੱਕ ਸੰਤ ਬੋਲ ਕੇ ਹਟਿਆ, ਪਿੱਛੋਂ ਘੋਰ ਆ ਗਿਆ ਵਿਦਵਾਨ ਜਿਹਾ ਸੰਤ, ਹੰਕਾਰੀ ਵਾਲਾ ਹੀ ਸੀ, ਉਹ ਆ ਕੇ ਕਹਿੰਦਾ ਲੈ ਜੇ ਨਹਿਰ ਦਾ ਪਾਣੀ ਰੁਕ ਜਾਂਦਾ ਸੀ ਪਿੱਛੋਂ ਟੁੱਟੀ ਨਹੀਂ ਨਹਿਰ, ਫਿਰ ਕਹਿੰਦਾ ਪਿੱਛੋਂ ਟੁੱਟ ਜਾਣੀ ਚਾਹੀਦੀ। ਇੱਕ ਦੇ ਅੰਦਰੋਂ ਸ਼ਰਧਾ ਬੋਲਦੀ ਹੈ ਪਰ ਇੱਕ ਦੇ ਅੰਦਰੋਂ ਵਿਦਵਾਨੀ ਬੋਲਦੀ ਹੈ। ਓਹੋ ਵਿਦਵਤਾ ਹੋਰ ਚੀਜ਼ ਹੈ ਤੇ ਸ਼ਰਧਾ
ਹੋਰ ਚੀਜ਼ ਹੈ,
ਹਿਰਦਾ ਹੋਰ ਚੀਜ਼। ਇੱਕ ਤੇ ਬੋਲ ਕੇ ਗਿਆ ਵੀ ਸੰਤ ਮਰਦਾ ਵਾਜਾ ਤੇ ਪਾਣੀ ਵੀ ਖੜਾ ਦਿੰਦਾ ਸੀ, ਉੱਡਦੇ ਪੰਛੀ ਖੜ ਜਾਂਦੇ ਸੀ। ਉਹ ਹੰਕਾਰ ਚ ਬੋਲਿਆ ਕਹਿੰਦਾ ਫਿਰ ਨਹਿਰ ਟੁੱਟਣ ਟੁੱਟੀ ਨੀ ਪਿੱਛੋਂ, ਹੋਮੇ ਬੋਲੀ ਵਿੱਚੋਂ ਉਹਦੇ ਹੰਕਾਰ ਬੋਲਿਆ। ਪਰ ਇਹੋ ਜਿਹੇ ਹੰਕਾਰੀ ਉਹ ਖਾਲੀ ਵੀ ਰਹਿ ਜਾਂਦੇ। ਇਹ ਤੇ ਮਹਾਂਪੁਰਖਾਂ ਪ੍ਰਤੀ ਸ਼ਰਧਾ ਹੈ। ਗੁਰਮੁਖੋ ਜਦੋਂ ਵੱਡੇ ਵੱਡੇ ਠੇਕਿਆਂ ਤੋਂ ਜਾਣੋ ਰੁਕ ਸਕਦੇ ਨੇ, ਪਾਣੀ ਕਿਹੜਾ ਵਿਚਾਰਾ ਕੋਈ ਸਤਨਾ
ਸ੍ਰੀ ਵਾਹਿਗੁਰੂ।
ਪੰਛੀ ਕਿਹਦੇ ਵਿਚਾਰੇ ਨੇ, ਵੱਡੇ ਵੱਡੇ ਸੱਪ ਜਿਹੜੇ ਲੋਕਾਂ ਦੇ ਮਨ ਜ਼ਹਿਰੀ ਸੱਪ ਬਣ ਚੁੱਕੇ ਨੇ, ਹਰ ਸਮੇਂ ਡੰਗਦੇ ਆ, ਉਹ ਵੱਡੇ ਵੱਡਿਆਂ ਨੂੰ ਬਾਣੀ ਦੀ ਪਟਾਰੀ ਚ ਬੰਦ ਕਰ ਸਕਦੇ ਆ, ਫਿਰ ਪਾਣੀ ਨੀ ਰੁਕ ਸਕਦਾ। ਤਾਕਤ ਹੈ ਅਟਕ, ਉੱਥੇ ਪਾਣੀ ਅਟਕ ਗਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵਿੱਚ ਦੀ ਲੰਘਾ ਤਾ ਘੋੜਾ, ਪਾਣੀ ਅਟਕ ਗਿਆ। ਹੁਕਮ ਵਿੱਚ ਚੱਲਦਾ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਾ ਹੈ
ਲੱਖ ਦਰਿਆ।
ਜੇ ਨੌਕਰ ਰੱਖਿਆ ਨਾ ਪਿਓ ਨੇ ਤੇ ਪੁੱਤਰ ਦੀ ਵੀ ਉਹਨੂੰ ਮੰਨਣੀ ਪੈਂਦੀ ਹੈ, ਕਿਉਂਕਿ ਇਹ ਮਾਲਕ ਦਾ ਪੁੱਤਰ ਹੈ, ਇਹੀ ਕੰਮ ਹੈ। ਗੁਰਮੁਖੋ ਰੱਬ ਦੇ ਪਿਆਰਿਆਂ ਪ੍ਰਤੀ ਇਹ ਸ਼ਰਧਾ ਹੈ, ਮਹਾਂਪੁਰਖਾਂ ਪ੍ਰਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਮਹਾਂਪੁਰਖਾਂ ਦਾ ਕੀਰਤਨ ਹੀ ਐਸਾ ਸੀ। ਹੁਣ ਮਰਦਾਨੇ ਦੀ ਰਬਾਬ ਵਿੱਚ ਤਾਕਤ ਸੀ, ਮਰਦਾਨੇ ਨੇ ਸਵੇਰੇ ਸਵੇਰੇ ਰਬਾਬ ਵਜਾਈ। ਕਈ ਵਾਰੀ ਅੰਮ੍ਰਿਤ ਵੇਲਾ ਹੋਵੇ, ਆਪਾਂ ਦੀਵਾਨ 'ਚ ਬੈਠੇ ਹੋਈਏ, ਬਿਸਤਰਾ ਯਾਦ ਨਹੀਂ ਆਉਂਦਾ, ਇੰਨਾ ਆਨੰਦ ਆਉਂਦਾ ਹੈ। ਕਈ ਵਾਰੀ ਇੰਜ ਜੀ ਕਰਦਾ ਵੀ ਲੱਗੇ ਰਹੋ, ਸੰਗਤ ਵੀ ਕਈ ਵਾਰੀ ਵੇਖਿਆ ਕਹਿਣਗੇ ਜੀ ਕਰਦੇ ਰਹੋ ਕੀਰਤਨ ਭਾਵੇਂ ਸਾਰੀ ਰਾਤ ਲੰਘ ਜੇ। ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਦਾ ਕੀਰਤਨ ਹੋਵੇ, ਮਰਦਾਨੇ ਦੀ ਰਬਾਬ ਹੋਵੇ, ਅੰਮ੍ਰਿਤ ਦਾ ਵੇਲਾ ਹੋਵੇ, ਫਿਰ ਕਿਹੋ ਜਿਹਾ ਆਨੰਦ ਹੋਏਗਾ। ਇਹ ਤੇ ਕਹਿਬੈ ਕੋ ਸੋਭਾ ਨਹੀਂ ਦੇਖੀ
ਪਰਵਾਨ,
ਇਹ ਤੇ ਭੂਮੀਆਂ ਹੀ ਜਾਣ ਸਕਦਾ। ਸਵੇਰੇ ਸਵੇਰੇ ਰਬਾਬ ਵੱਜੀ, ਗੁਰੂ ਨਾਨਕ ਸਾਹਿਬ ਅੱਜ ਸ਼ਬਦ ਅਲਾਪ ਰਹੇ ਨੇ। ਗੁਰੂ ਨਾਨਕ ਸਾਹਿਬ ਮਿੱਠੀ ਮਿੱਠੀ ਧੁਨ, ਮਿੱਠੀ ਮਿੱਠੀ ਲੈ, ਮਿੱਠੇ ਮਿੱਠੇ ਸਵਰ ਨਿਕਲ ਰਹੇ ਨੇ। ਔਰ ਮਰਦਾਨਾ ਔਰ ਬਾਬ ਵਜਾਉਂਦਾ ਹੈ, ਬਸ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਤੇ ਹੁੰਦਾ ਹੀ ਆਨੰਦਦਾਇਕ ਹੈ। ਚਾਰ ਚੰਨ ਲੱਗ ਗਏ, ਗੂੰਜਾਂ ਪੈ ਗਈਆਂ ਸ਼ਬਦ ਦੀਆਂ ਗੂੰਜਾਂ, ਜਦੋਂ ਭੂਮੀਏ ਦੀਆਂ ਅੱਖਾਂ ਖੁੱਲੀਆਂ, ਚੱਕਿਆ ਟਾਕੂਆ ਮਾਰ ਦੇਣਾ ਹੈ, ਤੁਰਿਆ ਆਉਂਦਾ ਆਪਣੇ ਕਮਰੇ ਤੋਂ ਗੁਰੂ ਨਾਨਕ ਸਾਹਿਬ ਤੱਕ ਆਉਂਦੇ ਦਾ ਹੀ ਮਨ ਬਦਲ ਗਿਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੀਰਤਨ ਕਾਹਦਾ ਜਿਹੜਾ ਕਿਸੇ ਦਾ ਮਨ ਹੀ ਨਾ ਬਦਲੇ, ਉਹ ਕਥਾ ਕਾਹਦੀ ਹੈ ਜਿਹੜੀ ਕਿਸੇ ਦਾ ਮਨ ਹੀ ਨਾ ਬਦਲੇ, ਉਹ ਰਾਗ ਕਾਹਦਾ ਜਿਹੜਾ ਕਿਸੇ ਦਾ ਮਨ ਨਾ ਬਦਲੇ, ਉਹ ਢਾਡੀ ਦੀ ਵਾਰ ਕਾਹਦੀ ਹੈ ਜਿਹੜੀ ਕਿਸੇ ਦਾ ਮਨ ਨਾ ਬਦਲੇ, ਉਹ ਸਾਧੂ ਕਾਹਦਾ ਜਿਹੜਾ ਕਿਸੇ ਦਾ ਮਨ ਨਾ ਬਦਲੇ, ਉਹ ਗੁਰੂ ਕਾਹਦਾ ਜਿਹੜਾ ਕਿਸੇ ਦਾ ਮਨ ਨਾ ਬਦਲੇ। ਗੁਰੂ ਨਾਨਕ ਸਾਹਿਬ ਜਦੋਂ ਕੀਰਤਨ ਕਰਦੇ ਨੇ, ਅੰਮ੍ਰਿਤ ਵੇਲਾ ਹੈ ਤੇ ਭੂਮੀਆਂ ਆ ਗਿਆ ਹੱਥ ਵਿੱਚ, ਟਾਕੂਆ ਫੜਿਆ ਕਹਿੰਦਾ ਮਾਰ ਦੇਣਾ ਹੈ, ਇੱਕ ਪਾਸੇ ਹੋ ਕੇ ਖਲੋ ਗਿਆ। ਜਦੋਂ ਮਰ ਦੇ ਨੇਤਰ ਬੰਦ ਕੀਤੇ ਹੋਏ ਚਿਹਰਾ ਤੱਕਿਆ, ਮਹਾਰਾਜ ਜੀ ਬੈਠੇ ਨੇ, ਇੰਨਾ ਤੇਜ ਸੀ ਜਿਵੇਂ ਸੂਰਜ ਵੱਲ ਵੇਖੀਏ ਨਾ, ਪਲਕਾਂ ਆਪਣੇ ਆਪ ਬੰਦ ਹੋ ਜਾਂਦੀਆਂ। ਜਦੋਂ ਮਹਾਰਾਜ ਜੀ ਦੇ ਚਿਹਰੇ ਵੱਲ ਤੱਕਿਆ, ਬਸ ਉੱਥੇ ਹੀ ਅੱਖਾਂ ਬੰਦ ਹੋ ਗਈਆਂ। ਤੱਕਦਾ ਅੱਖਾਂ ਖੋਲਦਾ, ਫਿਰ ਨਹੀਂ ਵੇਖਿਆ ਜਾਂਦਾ, ਤੇਜ਼ ਹੀ ਐਸਾ ਮਹਾਰਾਜ ਦੇ ਚਿਹਰੇ 'ਤੇ।